ਇਸ ਗੱਲ ਨੂੰ ਠੀਕ ਸਮਝ। ਉਸ ਵੇਲੇ ਰਾਏ ਬੁਲਾਰ ਕਹਿਣ ਲੱਗੇ, ਮਹਿਤਾ ਜੀ ਤੁਸੀਂ ਗੁਰੂ ਨਾਨਕ ਪਾਤਸ਼ਾਹ ਨੂੰ ਕੁਛ ਨਾ ਕਰੋ, ਕੋਈ ਗੱਲ ਨਾ ਕਹੋ, ਇਹਨਾਂ ਦੀ ਮੌਜ ਹੈ, ਇਹ ਅੱਲਾਹ ਤਾਲਾ ਆਪ ਮਨੁੱਖ ਦਾ ਸਰੀਰ ਧਾਰ ਕੇ ਹੋਇਆ, ਤੁਸੀਂ ਪੁੱਤਰ ਭਾਵਨਾ ਛੱਡੋ ਇਹਨਾਂ ਦੇ ਵਿੱਚ। ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਕੂਰ ਪਸਾਰ ਰਚਿਓ ਕਰਤਾਰ, ਮੈਂ ਤਾਨ ਕਨਾਤ ਦਈਏ ਮਾਇਆ। ਕੂੜ ਦਾ ਪਸਾਰਾ ਕਰਕੇ, ਝੂਠੀ ਦੁਨੀਆਂ ਦਾ ਪਸਾਰਾ ਕਰਕੇ ਕਰਤਾਰ ਨੇ ਆ ਕਨਾਤ ਤਾਣ ਦਿੱਤੀ ਮਾਇਆ ਦੀ। ਕੋਲ ਹੈਗਾ ਰਹਿੰਦਾ ਹਰ ਵਕਤ, ਨਾਲ ਰਹਿੰਦਾ ਸਭ ਦੇ, ਆਹ ਗੱਲ ਤਾਂ ਮੰਨੋ ਨਾ ਸਾਰੇ, ਹਰੇਕ ਦੇ ਨਾਲ ਅੰਦਰ ਬਾਹਰ ਨਾਲ ਹੈ, ਪਰ ਕਿੰਨਾ ਕੁ ਅਸੀਂ ਯਾਦ ਰੱਖਦੇ ਹਾਂ, ਕਿਉਂਕਿ ਕੂੜ ਦੀ ਕਨਾਤ ਤਣੀ ਹੋਈ। ਰੰਗ ਅਨੇਕਨ ਕੀ ਜੋ ਬਣੀ, ਜਿਨ ਮਾਨਵ ਕੋ ਨਿਸ ਗਿਆਨ ਭੁਲਾਇਆ। ਅਨੇਕ ਰੰਗਾਂ ਦੀ, ਅਨਕ ਪਾਂਤ ਦੀ ਮਾਇਆ ਬਣੀ ਹੋਈ, ਕਿਤੇ ਪੁੱਤਰ, ਕਿਤੇ ਧੀਆਂ, ਕਿਤੇ ਜਾਇਦਾਦ, ਕਿਤੇ ਘੋੜੇ, ਕਿਤੇ ਸਵਾਰੀਆਂ, ਕਿਤੇ ਕੁਛ ਨੌਕਰੀਆਂ ਚਾਕਰੀਆਂ ਅਹੁਦੇ। ਕਹਿੰਦੇ ਇੱਕ ਤਾਂ ਨਹੀਂ ਮਾਇਆ, ਬੇਅੰਤ ਕਿਸਮ ਦੀ ਮਾਇਆ ਪਰਮੇਸ਼ਰ ਨੇ ਰੱਖ ਦਿੱਤੀ। ਰੰਗ ਅਨੇਕਨ ਕੀ ਸੋ ਬਣੀ, ਜਿਨ ਮਾਨਵ ਕੋ ਨਿਜ ਗਿਆਨ ਰਲਾਇਆ। ਇਹਦਾ ਗਿਆਨ ਹੀ ਰਲਾ ਦਿੱਤਾ, ਭੁੱਲ ਗਿਆ ਆਦਮੀ ਮੈਂ ਕੌਣ, ਕੋਈ ਪਤਾ ਨਹੀਂ, ਕੋਈ ਬਿਰਲਾ ਹੈ ਸੰਸਾਰ 'ਤੇ ਜਿਹਨੂੰ ਇਹ ਪਤਾ ਹੈ ਕਿ ਮੈਂ ਕੌਣ ਹਾਂ। ਬਾਕੀ ਤਾਂ ਕਹਿੰਦੇ ਆ ਤੁਹਾਡੇ ਸਾਹਮਣੇ ਖੜ੍ਹੇ ਹਾਂ ਅਸੀਂ, ਹੋਰ ਕਿਹੜਾ ਤੁਸੀਂ ਭਾਲ ਲਿਓ। ਪਿਆਰ ਪਦਾਰਥ ਕੂਰ ਸਵਾਰਥ ਬੀਜ ਫਸੇ, ਸਭ ਬੈਸ ਬਿਹਾਇਆ। ਕਹਿੰਦੇ ਝੂਠੇ ਪਦਾਰਥਾਂ 'ਚ ਫਸ ਕੇ, ਗਲਤ ਚੀਜ਼ਾਂ ਦੇ ਨਾਲ ਨਿਉਂ ਲਾ ਕੇ ਸਾਰੀ ਜ਼ਿੰਦਗੀ ਬੇਮਤਲਬੀ ਕਿਸ ਨਿਕੰਮੀ ਕਰਕੇ ਬਿਹਾ ਦਿੱਤੀ। ਆਦਿ ਸਰੂਪ ਅਨਾਦ ਲਖਿਓ ਨੇ, ਤੈਂ ਲਖੀ ਜੇ ਕਰੇ ਹਰ ਦਾਇਆ। ਕਹਿੰਦੇ ਫਿਰ ਪਰਮੇਸ਼ੁਰ ਦਾ ਆਦਿ ਸਰੂਪ ਜਿਹੜਾ ਸੀ ਉਹਨੂੰ ਤਾਂ ਤੈਂ ਲਿਖਿਆ ਨਹੀਂ ਹੈ, ਪਰ ਇਹ ਤਾਂ ਲਿਖਿਆ ਜਾਂਦਾ ਜੇ ਇਹ ਨਿਰੰਕਾਰ ਦੀ ਦਿਆ ਹੋ ਗਿਆ। ਸੋ ਐਸੇ ਬਚਨ ਗੁਰੂ ਮਹਾਰਾਜ ਨੇ ਜਦੋਂ ਸੁਣਾਏ, ਉਸ ਵੇਲੇ ਰਾਏ ਨੇ ਸਾਰੇ ਵਿਦਾ ਕਰਕੇ ਕਹਿਣ ਲੱਗੇ, ਹੇ ਨਾਨਕ ਜੀ ਤੁਸੀਂ ਮੇਰੇ ਪਾਸ ਕਿਰਪਾ ਕਰੋ, ਜਾਇਓ ਨਾ ਮੈਨੂੰ ਕੁਛ ਦਿਨ ਦਰਸ਼ਨ ਦਿਓ। ਸੋ ਆਪ ਦਿਨ ਵਿੱਚ ਬਾਹਰ ਚਲੇ ਜਾਂਦੇ ਨੇ ਜੰਗਲ ਦੇ ਅੰਦਰ, ਅਤੇ ਰਾਤ ਨੂੰ ਆ ਜਾਂਦੇ, ਕਦੇ ਘਰ ਰਹਿ ਪੈਂਦੇ ਨੇ ਮਾਤਾ ਪਿਤਾ ਕੋਲ, ਕਦੇ ਰਾਏ ਪਾਸੇ ਰਹਿ ਜਾਂਦੇ ਨੇ। ਇਸੇ ਤਰ੍ਹਾਂ ਸਮਾਂ ਬੀਤਦਾ ਤੁਰਿਆ ਜਾ ਰਿਹਾ। ਇੱਕ ਦਿਨ ਮਾਤਾ ਕਹਿਣ ਲੱਗੀ ਤੁਲਸਾਂ ਦਾਸੀ ਨੂੰ ਕਿ ਤੁਲਸਾਂ ਜਾ, ਮੈਂ ਪ੍ਰਸ਼ਾਦਾ ਤਿਆਰ ਕਰਿਆ, ਗਰਮ ਗਰਮ ਹੈ, ਠੰਡਾ ਹੋ ਜਾਏਗਾ। ਉਹ ਸਾਹਮਣੇ ਨਾਨਕ ਮੰਜੇ 'ਤੇ ਪਏ ਨੇ, ਜਾ ਉਹਨਾਂ ਨੂੰ ਜਗਾ ਲਿਆ। ਉਸ ਵੇਲੇ ਤੁਲਸਾਂ ਦਾਸੀ ਜੋ ਬਹੁਤ ਹੀ ਪਿਆਰ ਕਰਦੀ ਸੀ, ਬੜਾ ਉਹਦੇ ਦਿਲ ਦੇ ਅੰਦਰ ਸ਼ਰਧਾ ਦਾ ਭਾਵ ਸੀ, ਉਹ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਜਾਂਦੀ ਹੈ ਤਾਂ ਮਹਾਰਾਜ ਦਾ ਸੱਜਾ ਚਰਨ ਚਾਦਰ ਤੋਂ ਬਾਹਰ, ਉਹਨੇ ਜਗਾਉਣਾ ਮੁਨਾਸਿਬ ਨਾ ਸਮਝਿਆ। ਅਤੇ ਅੱਜ ਮੌਕਾ ਮਿਲ ਗਿਆ ਵੀ ਅੱਜ ਮੈਂ ਗੁਰੂ ਨਾਨਕ ਦੇ ਚਰਨਾਂ ਦੇ ਨਾਲ ਆਪਣਾ ਮਸਤਕ ਛੁਆਉਂਗਾ। ਉਹ ਇੰਨੀ ਪਿਆਰ 'ਚ ਮਸਤ ਹੋਈ ਕਿ ਮਸਤਕ ਛੁਆਉਣ ਦੀ ਬਜਾਏ ਉਹਨੇ ਗੁਰੂ ਮਹਾਰਾਜ ਦੇ ਅੰਗੂਠੇ ਨੂੰ ਆਪਣੀ ਰਸਨਾ ਨੂੰ ਟੱਚ ਕਰ ਲਾ ਦਿੱਤਾ। ਰਸਨਾ ਲੱਗਣ ਦੀ ਦੇਰ ਸੀ, ਉਸੇ ਵੇਲੇ ਵੱਜਰ ਕਪਾਟ ਤੜਕ ਦੇ ਕੇ ਖੁੱਲ੍ਹ ਗਈ, ਦ੍ਰਿਸ਼ਟੀ ਹੋਰ ਦੀ ਹੋਰ ਹੋ ਗਈ, ਸਭ ਖੰਡ ਬਰਮੰਡ ਨਜ਼ਰ ਆਉਣ ਲੱਗ ਗਈ। ਕੀ ਦੇਖਦੀ ਹੈ? ਸਮੁੰਦਰ ਦੇਖ ਲਈ, ਸਮੁੰਦਰ ਦੇ ਪਾਣੀ ਦੇ ਉੱਤੇ ਗੁਰੂ ਨਾਨਕ ਪਾਤਸ਼ਾਹ ਖੜ੍ਹੇ, ਅਤੇ ਉੱਧਰਲੇ ਪਾਸੇ ਮਨਸੁਖ ਨਾਮ ਦਾ ਸਿੱਖ ਅਰਦਾਸਾਂ ਕਰਦਾ, ਹੇ ਪ੍ਰਭੂ ਮੇਰਾ ਜਹਾਜ਼ ਹੁਣ ਬੰਨੇ ਲਾ ਰਿਹਾ, ਡਾਵਾਂ ਡੋਰ ਹੋ ਰਿਹਾ, ਮੈਂ ਤੇਰਾ ਆਪਣੇ ਨਾਮ ਦਾ ਬਿਰਦ। ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਆਪਣਾ ਸਹਾਰਾ ਦੇ ਕੇ ਜਹਾਜ਼ ਨੂੰ ਕਣ ਲਾ ਰਹੇ ਨੇ, ਬੰਨੇ ਡੁੱਬਦੇ ਜਹਾਜ਼ ਨੂੰ ਬਚਾ ਰਹੇ। ਨਜ਼ਾਰਾ ਦੇਖਦੀ ਰਹੀ ਕਾਫੀ ਦੇਰ। ਉਸ ਵੇਲੇ ਮਾਤਾ ਨੇ ਆਵਾਜ਼ ਦਿੱਤੀ, ਤੁਲਸਾ ਤੂੰ ਆਈ ਨਹੀਂ, ਦੌੜ ਕੇ ਗਈ, ਕੀ ਗੱਲ, ਤੂੰ ਨਾਨਕ ਨੂੰ ਜਗਾਇਆ ਨਹੀਂ ਹੈ? ਸਹਿ ਸਵਾਲ ਨਿਕਲ ਗਿਆ, ਮਾਤਾ ਕਿਹਨੂੰ ਜਗਾਵਾਂ, ਉਹ ਤਾਂ ਜਹਾਜ਼ ਕੱਢਦੇ ਫਿਰ ਪਏ ਨੇ ਲੰਕਾ ਕੋਲ ਮਨਸੁਖ ਸਿੱਖ ਦਾ। ਮਾਤਾ ਨੂੰ ਨਰਾਜ਼ੀ ਹੈ ਵੀ ਹੈ, ਘਰ ਦੇ ਦਾਸ ਵੀ ਇਹ ਗੱਲਾਂ ਕਰਦੇ। ਉਸ ਵੇਲੇ ਆਪ ਗਈ, ਜਾ ਕੇ ਆਵਾਜ਼ ਦਿੱਤੀ, ਜਦੋਂ ਪ੍ਰਸ਼ਾਦਾ ਪਾਤਾ, ਕਹਿਣ ਲੱਗੀ, ਬੇਟਾ ਦੇਖ ਤੇਰੀ ਫਕੀਰੀ ਦੇ ਉੱਤੇ ਕਿਵੇਂ ਲੋਕ ਮਾਹੌਲਾਂ ਕਰਦੇ, ਬਾਹਰਲੇ ਤਾਂ ਕਰਦੇ ਹੀ ਨੇ, ਆ ਘਰ ਦੇ ਦਾਸ ਵੀ ਕਰਦੇ। ਮਹਾਰਾਜ ਕਹਿੰਦੇ ਕਿਹਨੇ ਕਰਿਆ? ਕਹਿੰਦੇ ਆ ਤੁਲਸਾਂ ਦਾਸੀ, ਮੈਂ ਭੇਜੀ ਤੈਨੂੰ ਜਗਾਉਣ ਵਾਸਤੇ, ਕਹਿੰਦੀ ਆ ਗੁਰੂ ਨਾਨਕ ਦਾ ਲੰਕਾ ਕੋਲ ਜਹਾਜ਼ ਕੱਢ ਰਿਹਾ। ਕਹਿੰਦੇ ਤਾਂ ਕਮਲੀ ਰਮਲੀ ਹੈ, ਇੰਨੀ ਗੱਲ ਕਹਿਣ ਦੀ ਦੇਰ। ਉਸੇ ਵੇਲੇ ਬੇਬੇ ਜੀ ਨੇ ਬੇਨਤੀ ਕਰੀ, ਵੀਰ ਜੀ ਕਿਰਪਾ ਕਰੋ ਇਹਦੇ ਉੱਤੇ। ਕਹਿੰਦੇ ਭੈਣ ਬੇਬੇ, ਇਹ ਜਰ ਜਾਏਗੀ ਨਹੀਂ, ਰਿਧੀਆਂ ਸਿੱਧੀਆਂ ਤਾਕਤਾਂ ਦਿਖਾਉਣੀਆਂ ਸ਼ੁਰੂ ਕਰ ਦੇਗੀ। ਇਹਦੇ 'ਚ ਇੰਨੀ ਸ਼ਕਤੀ ਆ ਗਈ ਹੈ, ਜੋ ਵਚਨ ਕਰ ਦੇਵੇ ਉਹ ਸਭ ਪੂਰੇ ਹੋ ਜਾਣ। ਸੋ ਕਮਲੀ ਰਮਲੀ ਅਸੀਂ ਇਸ ਕਰਕੇ ਕਰ ਦਿੱਤਾ ਇਹਨੂੰ ਕਿ ਆਪਣੇ ਨਾਮ ਦੇ ਰੰਗ ਵਿੱਚ ਮਸਤ ਰਹੋ, ਕਿਸੇ ਨਾਲ ਗੱਲ ਨਹੀਂ ਕਰੋਗੇ, ਆਪਣੀ ਕਿਰਿਆ ਸਾਂਭੋ। ਸੋ ਇਸ ਤਰ੍ਹਾਂ ਦੇ ਕੌਤਕ ਕਰਦੇ ਅੱਜ ਗੁਰੂ ਨਾਨਕ ਪਾਤਸ਼ਾਹ ਜਦੋਂ ਰਾਏ ਨੇ ਬੁਲਾਏ ਅਤੇ ਉਹਨਾਂ ਦੇ ਪਾਸ ਆਪ ਬੈਠੇ ਨੇ, ਉਸ ਵੇਲੇ ਬੜੀ ਅਧੀਨਗੀ ਦੇ ਨਾਲ ਰਾਏ ਬੁਲਾਰ ਨੇ ਆ ਕੇ ਚਰਨਾਂ 'ਤੇ ਮਸਤਕ ਨਿਵਾਇਆ, ਦੋਵੇਂ ਹੱਥ ਜੋੜੇ, ਉਸ ਵੇਲੇ ਬੇਨਤੀ ਕਰਦੇ ਨੇ ਸਾਰੇ ਪਿਆਰ ਨਾਲ ਪੜੇ। ਆਪਦੇ ਸਤਸੰਗ ਦੇ ਵਿੱਚ ਮੈਂ ਸਰਵਣ ਕਰਦਾ ਜੋ ਵਚਨ ਹੁੰਦੇ ਨੇ ਕਿ ਜੋ ਆਦਮੀ ਦਾ ਰੂਪ ਦਿਸਦਾ ਇਹ ਨਹੀਂ ਹੈਗਾ ਅਤੇ ਇਹਦਾ ਰੂਪ ਇਸ ਤੋਂ ਨਿਆਰਾ ਹੈ, ਇਹਨੂੰ ਆਪਣੇ ਸਰੂਪ ਨੂੰ ਜਾਣਨਾ ਚਾਹੀਦਾ। ਜਿੰਨੀ ਦੇਰ ਤੱਕ ਆਪਣੇ ਸਰੂਪ ਨੂੰ ਨਹੀਂ ਜਾਣਦਾ ਉਨੀ ਦੇਰ ਤੱਕ ਇਹ ਕਾਲ ਦੇ ਚੱਕਰ ਤੋਂ ਬਚ ਨਹੀਂ ਸਕਦਾ। ਮਰਦਾ ਰਹੇਗਾ ਜੰਮਦਾ ਰਹੇਗਾ, ਮਰਦਾ ਰਹੇਗਾ ਜੰਮਦਾ ਰਹੇਗਾ। ਸੋ ਮੈਂ ਆਪ ਤੋਂ ਵਚਨ ਸੁਣੇ ਨੇ, ਨਾਨਕ ਤਰਵਰ ਏਕ ਫਲ ਦੋਏ ਪੰਖੇਰੂ ਆਏ। ਸਰੀਰ ਦੇ ਉੱਤੇ ਦੋ ਪੰਖੇਰੂ ਬੈਠੇ ਨੇ ਦਰਖਤ ਦੇ ਉੱਤੇ, ਆਪਤ ਜਾਤ ਨਾ ਦੀ ਸਹੀ ਨਾ ਪਰ ਪੰਖੀ ਤਾਂ ਇੱਕ ਤਾਂ ਉਹ ਹੈ ਜਿਹੜਾ ਕਿਤੇ ਜਾਂਦਾ ਨਹੀਂ ਕਿਤੇ ਆਉਂਦਾ ਨਹੀਂ, ਆਪਣੇ ਪੂਰਨ ਆਨੰਦ ਦੇ ਵਿੱਚ ਸਹਿ ਸਮਾਧ ਦੇ ਵਿੱਚ ਰਹਿੰਦਾ ਅਤੇ ਕੋਈ ਚੀਜ਼ ਖਾਂਦਾ ਨਹੀਂ, ਕੋਈ ਚੀਜ਼ ਪੀਂਦਾ ਨਹੀਂ, ਕਿਸੇ ਰਸ ਦੀ ਉਹਨੂੰ ਲੋੜ ਨਹੀਂ ਕਿਉਂਕਿ ਉਹ ਆਪ ਰਸ ਹੈ। ਦੂਸਰਾ ਪਾਤਸ਼ਾਹ ਉਹ ਹੈ ਜਿਹੜਾ ਥਾਂ ਥਾਂ ਉੱਡਦਾ ਜਾਂਦਾ, ਥਾਂ ਥਾਂ 'ਤੇ ਜਾਂਦਾ ਅਤੇ ਉੱਡਦਾ ਫਿਰਦਾ ਅਤੇ ਉੜ ਉੜ ਕੇ ਫਿਰ ਦੁਖੀ ਹੁੰਦਾ, ਕਦੇ ਜੰਮਦਾ ਕਦੇ ਮਰਦਾ, ਕਦੇ ਨੇਕ ਬਣਦਾ ਕਦੇ ਬਦ ਬਣਦਾ। ਆਪ ਕਿਰਪਾ ਕਰਕੇ ਮੈਨੂੰ ਸਮਝਾਓ, ਮਮ ਸਰੂਪ ਕਹੋ ਦਿਓ ਬਜਾਈ, ਆਪ ਮੇਰੇ ਸਰੂਪ ਨੂੰ ਦੱਸੋ। ਭੂਲ ਰਹੇ ਹੋ ਜੇ ਸੁਧ ਨਹੀਂ ਕਾਈ, ਮੈਨੂੰ ਕੋਈ ਸੁਧ ਨਹੀਂ ਹੈਗੀ ਕਿ ਮੈਂ ਕੌਣ, ਕੋ ਮੈਂ ਹੋ ਕੁਛ ਜਾਏ ਨਾ ਜਾਣਾ, ਹੂ ਐਮ ਆਈ। ਕਹਿੰਦੇ ਮੈਂ ਜਾਣਦਾ ਨਹੀਂ ਪਾਤਸ਼ਾਹ ਮੈਂ ਕੌਣ, ਕਿਰਪਾ ਕਰੋ ਬੜਿਓ ਵਿਸ਼ੇਖ ਦੇ ਦੇ ਅਗਿਆਨਾ, ਇੰਨਾ ਅਗਿਆਨ ਦਾ ਹਨੇਰਾ ਮੇਰੇ ਅੰਦਰ ਵੱਧ ਗਿਆ ਹੈ ਕਿ ਮੈਨੂੰ ਐਂ ਨਹੀਂ ਪਤਾ ਲੱਗਦਾ ਕਿ ਮੈਂ ਕੌਣ, ਪਤਾ ਲੱਗਦਾ ਕਿਸੇ ਨੂੰ ਕੋਈ ਬਿਰਲਾ ਕੁਛ, ਕੋਈ ਨਹੀਂ ਜਾਣਦਾ, ਕੋਈ ਬਿਰਲਾ ਬਿਰਲਾ ਜਾਣਦਾ ਕਿ ਮੈਂ ਕੌਣ, ਬਾਕੀ ਤਾਂ ਹੈ ਨਹੀਂ। ਜੇ ਜਾਣਦਾ ਹੈ ਤਾਂ ਉਹਦੇ ਉੱਤੇ ਉਹਦਾ ਨੇਚਾ ਨਹੀਂ ਹੈ। ਜੇ ਕੋਈ ਜਾਣ ਜਾਵੇ ਆਪਣੇ ਆਪ ਨੂੰ ਬਈ ਮੈਂ ਬਾਦਸ਼ਾਹ ਦਾ ਪੁੱਤਰ ਹਾਂ, ਫਿਰ ਉਹ ਗਲੀਆਂ 'ਚ ਮੰਗਦਾ ਫਿਰੇ, ਫਿਰ ਤਾਂ ਉਹਦੇ ਜਾਣਨਾ ਨਾ ਜਾਣਨਾ ਕੋਈ ਮਤਲਬ ਨਹੀਂ ਰੱਖਦਾ। ਜੇ ਉਹਨੂੰ ਪਤਾ ਲੱਗ ਗਿਆ ਮੈਂ ਫਲਾਣੇ ਬਾਦਸ਼ਾਹ ਦਾ ਲੜਕਾ, ਉਹ ਤਾਂ ਨੁੱਠਿਆ ਹੀ ਜਾਊ, ਜਾ ਕੇ ਕਹੇਗਾ ਪਿਤਾ ਜੀ, ਉਹਨੂੰ ਵੀ ਪਤਾ ਹੈ, ਉਹ ਟੋਲਦਾ ਫਿਰਦਾ ਉਸਨੂੰ। ਇਸੇ ਤਰ੍ਹਾਂ ਸਾਨੂੰ ਪਰਮੇਸ਼ਰ ਟੋਲਦਾ ਹੈ, ਹਰ ਵਕਤ ਦਰਵਾਜ਼ੇ ਖੁੱਲ੍ਹੇ ਰੱਖਦਾ ਵੀ ਆ ਜਾਵੇ, ਹੁਣ ਆ ਜਾਵੇ, ਹੁਣ ਆ ਜਾਵੇ, ਲੇਕਿਨ ਅਸੀਂ ਆਪਣੇ ਸਰੂਪ ਨੂੰ ਭੁੱਲ ਕੇ ਹੋਰੇ ਪਾਸੇ ਪਏ। ਸੋ ਇਹ ਬੇਨਤੀ ਕਰਦਾ ਵਾਰ ਵਾਰ ਬਹੁਤ ਨਿਮਰਤਾ ਦੇ ਨਾਲ, ਕਹਿੰਦਾ ਮਨ ਸਰੂਪ ਕੋ ਦੇਵੋ ਬੁਝਾਈ। ਹੇ ਗੁਰੂ ਨਾਨਕ ਪਾਤਸ਼ਾਹ, ਮੈਂ ਕੌਣ ਹਾਂ ਇਹ ਤੂੰ ਮੈਨੂੰ ਦੱਸ। ਭੁੱਲ ਰਹੋ ਜੇ ਸੁਧ ਨਹੀਂ ਕਾਹੀ, ਮੈਂ ਭੁੱਲਿਆ ਪਿਆ ਅਤੇ ਮੈਨੂੰ ਕੋਈ ਸੁਧ ਨਹੀਂ ਹੈ। ਕੋ ਮੈਂ ਹੋ ਕੁਛ ਜਾਏ ਨਾ ਜਾਣਾ, ਮੈਂ ਕੌਣ ਹਾਂ ਕੁਛ ਜਾਣਿਆ ਨਹੀਂ ਜਾਂਦਾ। ਬੜਿਓ ਵਿਸ਼ੇਖ ਹਿਰਦੇ ਅਗਿਆਨਾ, ਬਹੁਤ ਜ਼ਿਆਦਾ ਅਗਿਆਨ ਦਾ ਹਨੇਰਾ ਛਾ ਗਿਆ। ਉਪਦੇਸ਼ਕ ਪ੍ਰਭ ਤੋਹੇ ਸਮਾਨਾ, ਹੇ ਗੁਰੂ ਮਹਾਰਾਜ ਤੇਰੇ ਵਰਗਾ ਉਪਦੇਸ਼ ਦੇਣ ਵਾਲਾ ਅੱਜ ਸੰਸਾਰ ਦੇ ਉੱਤੇ ਹੋਰ ਕੋਈ ਨਹੀਂ ਹੈ। ਉਪਦੇਸ਼ਕ ਪ੍ਰਭ ਤੋਏ ਸਮਾਨਾ, ਆਪਣੀ ਵਿਖੇ ਨਾ ਜਾਣੋ ਆਨਾ। ਇੱਧਰ ਉੱਧਰ ਹੱਥ ਮਾਰੋ ਭਾਈ, ਤੇ ਧਰਤੀ ਦੇ ਉੱਤੇ ਹੋਰ ਕੋਈ ਜਾਣਿਆ ਨਹੀਂ ਜਾਂਦਾ। ਕਿਰਪਾ ਸਿੰਧ ਕਰਨਾ ਆ ਵਕੀਜੈ, ਹੇ ਗੁਰੂ ਨਾਨਕ ਪਾਤਸ਼ਾਹ, ਕਿਰਪਾ ਦੇ ਭੰਡਾਰ, ਕਿਰਪਾ ਦੇ ਸਾਗਰ, ਤੁਸੀਂ ਹੁਣ ਮੇਰੇ 'ਤੇ ਕਿਰਪਾ ਕਰਕੇ ਮਮ ਸਰੂਪ ਸਮਝਾਏ ਸੋ ਦੀਜੈ, ਮੈਨੂੰ ਆਪਣਾ ਸਰੂਪ ਸਮਝਾ। ਕਿਉਂਕਿ ਅਸੂਲ ਇਹ ਹੈ ਸਾਧ ਸਿੰਘ ਜੀ, ਰਾਮ ਪਦਾਰਥ ਪਾਏ ਕੇ ਕਬੀਰਾ ਗਾਠ ਨਾ ਖੋਲ, ਨਹੀਂ ਪਟਣ, ਨਹੀਂ ਪਾਕੂ, ਨਹੀਂ ਗਾਲਕ, ਨਹੀਂ ਮੁੱਲ, ਨਾ ਦੁਕਾਨ ਹੈ, ਨਾ ਬਾਜ਼ਾਰ ਹੈ, ਨਾ ਗਾਹਕ ਹੈ, ਨਾ ਮੁੱਲ ਦੇਣ ਵਾਲਾ, ਫਿਰ ਰਾਮ ਦੇ ਪਦਾਰਥ ਦੀ ਗੱਲ ਕਿੱਥੇ ਕਰੇ। ਪਤਾ ਹੀ ਨਹੀਂ ਹੈ ਸੰਸਾਰ ਨੂੰ ਤਾਂ, ਕੋਈ ਪਤਾ ਨਹੀਂ। ਉਹ ਵੀ ਅਸੀਂ ਜਾਣਨ ਦੀ ਕੋਸ਼ਿਸ਼ ਕਰੀਏ ਵੀ ਅਸੀਂ ਕੌਣ, ਕਿਉਂਕਿ ਉਹਨਾਂ ਦਾ ਅਜੇ ਸਮਾਂ ਨਹੀਂ ਆਇਆ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸਭ ਕੁਛ ਲਿਖਿਆ ਹੋਇਆ, ਲੇਕਿਨ ਜਿਹਨਾਂ ਦਾ ਸਮਾਂ ਨਹੀਂ ਆਇਆ ਉਹਨਾਂ ਨੂੰ ਇਹ ਬਚਨ ਸਮਝ 'ਚ ਨਹੀਂ ਆਇਆ ਕਰਦੇ। ਉਹਨਾਂ ਨੂੰ ਹੋਰ ਤਿੰਨ ਕਿਸਮ ਦੇ ਬਚਨ ਨੇ। ਪਹਿਲੇ ਬਚਨ ਭਿਆਨਕ ਨੇ ਉਹਨਾਂ ਵਾਸਤੇ ਜਿਹੜੇ ਪਾਪ ਦੇ ਵਿੱਚ ਪ੍ਰਵਿਰਤ ਨੇ, ਜਿਹਨਾਂ ਦੀ ਰੁਚੀ ਮੁੜ ਮੁੜ ਕੇ ਪਾਪਾਂ ਨੂੰ ਕਾਮ ਵਿੱਚ ਜਾਂਦੀ ਹੈ, ਕ੍ਰੋਧ ਜਾਂਦੀ ਹੈ, ਲੋਭ ਜਾਂਦੀ ਹੈ, ਮੋਹ ਜਾਂਦੀ ਹੈ, ਹਿੰਸਾ ਜਾਂਦੀ ਹੈ, ਨਿੰਦਿਆ ਜਾਂਦੀ ਹੈ, ਉਹਨਾਂ ਵਾਸਤੇ ਭਿਆਨਕ ਬਾਣੀ ਸਮਝ ਆਉਂਦੀ। ਦੂਸਰੀ ਹੈ ਰੌਚਕ ਬਾਣੀ, ਜਿਹਨਾਂ ਨੂੰ ਲਗਨ ਲੱਗੀ ਹੋਈ ਹੈ ਨਾਮ ਜਪਣ ਦੀ, ਉਹਨਾਂ ਨੂੰ ਉਹ ਬਾਣੀ ਸਮਝ ਆਉਂਦੀ ਹੈ ਵੀ ਨਾਮਦੇਵ ਦੀ ਕਿਵੇਂ ਰੱਖਿਆ ਕਰੀ, ਕਬੀਰ ਦੀ ਕਿਵੇਂ ਕਰੀ, ਕਿਸ ਤਰ੍ਹਾਂ ਭਗਤਾਂ ਦੀ ਆ ਕੇ ਰੱਖਿਆ ਕਰਦੇ ਨੇ, ਕਿਵੇਂ ਧਰੋਂ ਨੂੰ ਰੱਖਿਆ, ਕਿਵੇਂ ਪ੍ਰਹਲਾਦ ਨੂੰ ਰੱਖਿਆ, ਉਹ ਰੁਚੀ ਲੱਗਦੀ ਹੈ ਉਹਨਾਂ ਦੀ। ਤੀਸਰੀ ਹੈ ਅਥਾਰਥਵਾਨ, ਉਹਨਾਂ ਦੀ ਜਿਨ੍ਹਾਂ ਨੇ ਕਰਮ ਉਪਾਸ਼ਨਾ ਦੇ ਵਿੱਚੋਂ ਲੰਘ ਕੇ ਵਿਵੇਕ ਮੰਡਲ 'ਚ ਪ੍ਰਵੇਸ਼ ਕੀਤਾ। ਵਿਵੇਕ ਮੰਡਲ 'ਚ ਪ੍ਰਵੇਸ਼ ਕਰਦੇ ਪਹਿਲਾ ਸਵਾਲ ਇਹ ਆਉਂਦਾ ਕਿ ਮੈਂ ਕੌਣ। ਉਹ ਬੰਦਿਆਂ ਦੇ ਵਾਸਤੇ ਇਹ ਜਿਹੜੇ ਬਚਨ ਅਰਜ ਕਰਨ ਲੱਗੀਆਂ, ਸਿਰਫ ਉਹਨਾਂ ਵਾਸਤੇ ਹੈ, ਬਾਕੀਆਂ ਵਾਸਤੇ ਨਹੀਂ ਹੈ। ਬਾਕੀਆਂ ਵਾਸਤੇ ਪਹਿਲਾਂ ਪੜ੍ਹ ਚੁੱਕੇ ਹਾਂ ਸਾਰਾ ਕੁਛ, ਉਹਨਾਂ ਵਾਸਤੇ ਉਹ ਹੈ। ਸੋ ਇਹ ਮਹਾਰਾਜ ਨੇ ਜਦੋਂ ਦੇਖਿਆ ਬਈ ਇਹ ਪੂਰਨ ਜਗਿਆਸੂ ਹੈ, ਉਸ ਵੇਲੇ ਮਹਾਰਾਜ ਜੀ ਕਹਿਣ ਲੱਗੇ, ਰਾਏ ਜੀ ਫਿਰ ਐਂ ਦੱਸ ਬਈ ਤੇਰੀ ਹੰਗਤਾ ਕਿਹੜੀ ਚੀਜ਼ 'ਚ ਹੈ, ਤੂੰ ਆਪਣੇ ਆਪ ਨੂੰ ਕੀ ਸਮਝ, ਕਿਹੜੀ ਕਿਹੜੀ ਚੀਜ਼ 'ਚ ਤੇਰੀ ਹੰਗਤਾ ਧਾਰੀ ਹੋਈ। ਉਸ ਵੇਲੇ ਕਹਿਣ ਲੱਗਿਆ ਵੀ ਸੱਚੇ ਪਾਤਸ਼ਾਹ, ਪਹਿਲੀ ਹੰਗਤਾ ਤਾਂ ਇਹ ਹੈ ਕਿ ਮੈਂ ਤੁਰਕ, ਮੈਂ ਮੁਸਲਮਾਨ। ਦੂਸਰੀ ਹੰਗਤਾ ਇਹ ਹੈ ਕਿ ਮੈਂ 70-75 ਸਾਲ ਦਾ ਆਰਵਲਾ ਦੇ ਵਿੱਚ। ਤੀਸਰੀ ਅੰਗਤਾ ਮੇਰੀ ਇਹ ਹੈ ਕਿ ਮੇਰੇ ਵਾਲ ਚਿੱਟੇ ਹੋ ਗਏ। ਚੌਥੀ ਅੰਗਤਾ ਇਹ ਹੈ ਕਿ ਮੇਰੇ ਸਰੀਰ ਮੇਰੀਆਂ ਮੇਰੇ ਸਰੀਰ ਦੇ ਮੇਰੇ ਝੁਰਲੀਆਂ ਪੈ ਗਈਆਂ, ਕਰੂਪ ਹੋ ਗਿਆ ਮੇਰਾ ਸਰੀਰ, ਸੁੱਕੀ ਹੋਈ ਲੱਕੜ ਵਰਗਾ ਮੈਂ ਹੋ ਗਿਆ, ਅਤੇ ਚੰਮ ਮੇਰਾ ਜਿਹੜਾ ਸਿਥਲ ਹੋ ਗਿਆ, ਅਤੇ ਬਲ ਮੇਰਾ ਜਿਹੜਾ ਉਹ ਨਿਰਬਲ ਹੋ ਗਿਆ, ਅਤੇ ਦੂਸਰੀ ਉਸੇ ਅਗਲੀ ਅੰਗਤਾ ਮੇਰੀ ਹੈ ਕਿ ਉਹ ਮੇਰੀ ਇਸਤਰੀ ਹੈ, ਉਹ ਮੇਰਾ ਪੁੱਤਰ ਹੈ, ਉਹ ਮੇਰਾ ਭਾਈ ਹੈ, ਉਹ ਮੇਰਾ ਭਾਈਚਾਰ ਹੈ, ਅਤੇ ਮੇਰਾ ਨਾਮ ਰਾਏ ਬਲਾਰ। ਮਹਾਰਾਜ ਕਹਿੰਦੇ ਦੇਖ ਤੈਨੂੰ ਤੇਰਾ ਸਰੂਪ ਸਮਝ ਆਈਏ, ਉਹ ਇਹ ਹੈ ਕਿ ਤੂੰ ਸੱਤ ਚਿੱਤ ਆਨੰਦ ਹੈ, ਨਾ ਕਦੇ ਮਰਦਾ ਹੈ, ਨਾ ਤੂੰ ਕਦੇ ਤੇਰੇ 'ਚ ਬਦਲੀ ਆਉਂਦੀ ਹੈ, ਇੱਕ ਰਸ ਰਹਿਣ, ਸਦਾ ਹੀ ਆਨੰਦ ਵਿੱਚ ਰਹਿ। ਅਤੇ ਕਹਿੰਦੇ ਸਰੀਰ, ਸਰੀਰ ਤਾਂ ਭਾਈ ਦੇਖ ਲੈ, ਜਵਾਨ ਬਚਪਨ ਹੁੰਦਾ ਪਹਿਲਾਂ, ਫਿਰ ਬਿਰਧ ਜਵਾਨ ਹੋ ਜਾਂਦਾ, ਫਿਰ ਬਿਰਧ ਹੋ ਜਾਂਦਾ। ਇਹ ਪੰਜ ਭੂਤ ਦੀ ਜੜ ਦੇ ਜੜ ਹੈ, ਇਹਦੇ ਵਿੱਚ ਤੇਰੀ ਸ਼ਕਤੀ ਦੇ ਨਾਲ ਹਰਕਤ ਹੈ। ਜੇ ਤੇਰੀ ਸ਼ਕਤੀ ਨਾ ਹੋਵੇ ਤਾਂ ਇਹਦੇ ਵਿੱਚ ਹਰਕਤ ਨਾ ਹੋਵੇ। ਤੂੰ ਜਨਮ ਮਰਨ ਤੋਂ ਰਹਿਤ ਹੈ, ਚੇਤਨ ਹੈ, ਅਤੇ ਤੇਰਾ ਕੋਈ ਨਾਮ ਨਹੀਂ, ਤੇਰਾ ਕੋਈ ਰੂਪ ਨਹੀਂ, ਇਹਨਾਂ ਤੋਂ ਤੂੰ ਬਗੈਰ, ਅਤੇ ਦੇਹੀ ਜਲ ਜਾਂਦੀ ਹੈ, ਤੂੰ ਫਿਰ ਵੀ ਕਾਇਮ ਰਹਿਣਾ। ਦੇਹੀ ਖਤਮ ਹੋ ਜਾਂਦੀ ਹੈ, ਭਸਮ ਹੋ ਜਾਂਦੀ ਹੈ, ਮਿੱਟੀ ਦੇ ਵਿੱਚ ਗਲ ਜਾਂਦੀ ਹੈ, ਫਿਰ ਵੀ ਤੂੰ ਰਹਿਣਾ। ਅਤੇ ਜਦੋਂ ਤੂੰ ਇਹਨੂੰ ਛੱਡ ਦਿੰਦਾ ਉਸ ਵੇਲੇ ਤਨ ਮ੍ਰਿਤਕ ਹੋ ਜਾਂਦਾ, ਅਤੇ ਜਿਹੜੇ ਜਦੋਂ ਇਹ ਮ੍ਰਿਤਕ ਹੋ ਜਾਂਦਾ ਤਾਂ ਉਹੀ ਸੰਬੰਧੀ ਜਿਹੜੇ ਨੇ ਉਹ ਫਿਰ ਤੇਰੇ ਨਾਲ ਕੋਈ ਵਿਆਹ ਪਿਆਰ ਨਹੀਂ ਕਰਦੇ। ਉਹ ਫਿਰ ਕਹਿੰਦੇ ਨੇ ਇਹਨੂੰ ਛੇਤੀ ਕੱਢੋ, ਛੇਤੀ ਕੱਢੋ, ਕੱਢੋ ਕੱਢੋ ਹੋਣ ਲੱਗ ਜਾਂਦੀ ਹੈ ਰਾਏ ਜੀ। ਅਤੇ ਹੁਣ ਤੂੰ ਸੋਚ, ਜਿਹੜੇ ਤੇਰਾ ਪੁੱਤਰ ਹੈ, ਤੇਰਾ ਧਨ ਹੈ, ਤੇਰੇ ਸਾਥ ਨੇ, ਤੇਰੇ ਸੰਬੰਧੀ ਨੇ, ਤੇਰੀ ਮਾਇਆ ਹੈ, ਇਹ ਸਾਰੀਆਂ ਚੀਜ਼ਾਂ ਛੱਡ ਜਾਣ ਵਾਲੀਆਂ ਨੇ, ਤੂੰ ਇਹਨਾਂ ਦੇ ਵਿੱਚ ਹੰਗਤਾ ਧਾਰੀ ਹੈ। ਇਹ ਜਿਹੜੇ ਤਨ ਵਿੱਚ ਤਾਂ ਹੰਗਤਾ ਧਾਰੀ ਹੈ, ਤਨ ਹੋਣਾ ਮੁਸਲਮਾਨ, ਤਨ ਹੋਣਾ ਕਿਸੇ ਦਾ ਸਿੱਖ, ਤਨ ਹੋਣਾ ਕਿਸੇ ਦਾ ਹਿੰਦੂ, ਲੇਕਿਨ ਤੇਰਾ ਕੋਈ ਧਰਮ ਨਹੀਂ, ਤੂੰ ਕੁਛ ਨਹੀਂ ਹੈ, ਤੂੰ ਇਹਨਾਂ ਚੀਜ਼ਾਂ ਤੋਂ, ਤੇਰਾ ਤਾਂ ਨਾਮ ਨਹੀਂ, ਤੇਰਾ ਕੋਈ ਰੂਪ ਨਹੀਂ ਹੈ, ਇਹਨਾਂ ਤੋਂ ਤੂੰ ਨਿਆਰਾ। ਜਿਹੜੇ ਧਨ ਦੀ ਬਾਤ ਕਰਦਾ ਇਹ ਰਹਿੰਦਾ ਨਹੀਂ ਹੈ। ਕਿੱਡੀ ਸਾਫ ਗੱਲ ਮਹਾਰਾਜ ਜੀ ਨੇ ਫਰਮਾਨ ਕਰ, ਸੱਚੋ ਤਾਂ ਇਹ ਪਛਾਣ, ਉਹ ਸੱਚਾ ਹੈ, ਬਾਕੀ ਤਾਂ ਝੂਠ ਹੋ ਗਿਆ ਨਾ, ਅਸੀਂ ਤਾਂ ਫਿਰ ਹੋਏ ਹੀ ਨਾ। ਜਿਹੜੀ ਸਾਡੀ ਹੰਗਤਾ ਸਰੀਰ ਦੀ ਹੈ, ਸਾਡੀ ਹੰਗਤਾ ਧਰਮ ਦੀ ਹੈ, ਵੀ ਅਸੀਂ ਫਲਾਣੇ ਹਾਂ, ਮੈਂ ਇੰਨੀ ਉਮਰ ਦਾ, ਮੇਰੇ ਕੇਸ ਨੇ, ਮੇਰੇ ਚਿੱਟੇ ਕੇਸ ਹੈ, ਮੇਰੇ ਕਾਲੇ ਕੇਸ ਨੇ, ਮੇਰੀ ਇਸਤਰੀ ਹੈ, ਮੇਰਾ ਪੁੱਤਰ ਹੈ, ਮੇਰਾ ਘਰ ਹੈ, ਇਹ ਤਾਂ ਫਿਰ ਵਜੂਦ ਗੱਲ ਹੋ ਗਈ ਸਾਡੇ ਸਾਹਮਣੇ। ਜੜ ਨਾਲ ਅਸੀਂ ਮਾਇਆ ਦੇ ਪਰਦੇ ਕਰਕੇ ਆਪਣੇ ਆਪ ਨੂੰ ਅਸੀਂ ਜੜ ਚੀਜ਼ਾਂ ਨਾਸ਼ਵਾਨ ਸਮਝਣਾ ਸ਼ੁਰੂ ਕਰੇ। ਇਹ ਜਗ ਸੰਪਤ ਸੁਪਨੇ ਕੀ ਦੇਹ ਕਹਾਂ ਆਏਗਾ, ਨੋ ਕਿਉਂ ਹੈਰਾਨ ਹੋਇਆ ਪਿਆ, ਕਿਉਂ ਹੰਕਾਰ ਕਰਦਾ, ਇਹ ਤਾਂ ਸਾਰੀ ਸੁਪਨੇ ਦੀ ਸੰਪਤ ਹੈ। ਸੰਗ ਤੁਹਾਰੇ ਕਛੂ ਨਾ ਚੱਲੇ ਤਾਹੇ ਕਹਾਂ ਲੁਪਟਾਂ, ਜਿੰਨੀਆਂ ਚੀਜ਼ਾਂ ਦੱਸੀਆਂ ਤੈਂ, ਇਹ ਤੇਰੇ ਨਾਲ ਕੋਈ ਨਹੀਂ ਜਾਂਦੀ ਪ੍ਰੇਮੀਆਂ। ਉਸਤ ਨਿੰਦਾ ਦੋ ਪਰ ਹਰ ਕੀਰਤ ਪੁਰਨ, ਜਨ ਨਾਨਕ ਸਭ ਹੀ ਮੈਂ ਪੂਰਨ, ਇਹ ਪੁਰਖ ਭਗਵਾਨ। ਕਹਿੰਦੇ ਹੁਣ ਦੱਸ, ਹੁਣ ਕੀ ਸਮਝਦਾ ਆਪਣੇ ਆਪ ਨੂੰ? ਕਹਿੰਦੇ ਮਹਾਰਾਜ ਮੈਂ ਸੁਣਦਾ, ਮੈਂ ਦੇਖਦਾ, ਮੈਂ ਸੁਣਦਾ, ਮੈਂ ਟੇਸਟ ਕਰਦਾ, ਮੈਂ ਸਪਸ਼ਟ ਕਰਦਾ। ਮਹਾਰਾਜ ਕਹਿੰਦੇ ਇਹ ਤਾਂ ਤੂੰ ਆਪਣੇ ਆਪ ਨੂੰ ਪੰਜ ਗਿਆਨ ਇੰਦਰੀਆਂ ਸਮਝਣੀਆਂ ਸ਼ੁਰੂ ਕਰ ਦਿੱਤੀਆਂ। ਇਹ ਤਾਂ ਤੂੰ ਹੈ ਨਹੀਂ ਪ੍ਰੇਮੀਆਂ, ਜਿਹੜੇ ਅੰਨੇ ਨੇ, ਬੋਲੇ ਨੇ, ਗੂੰਗੇ ਨੇ, ਉਹ ਵੀ ਸੰਸਾਰ ਵਿੱਚ ਜਿਉਂਦੇ ਨੇ। ਇਹ ਜਿਹੜੀਆਂ ਇੰਦਰੀਆਂ ਨੇ, ਇਹ ਤਾਂ ਤਰਖਾਨ ਦੇ ਹੱਥ ਵਿੱਚ ਟੂਲ ਨੇ, ਇਹਦੇ ਨਾਲ ਕੰਮ ਕਰਨਾ, ਦੇਖ ਕੇ ਸੁਣ ਕੇ। ਇਹ ਤਾਂ ਹਥਿਆਰ ਦਿੱਤੇ ਹੋਏ ਨੇ ਪਰਮੇਸ਼ਰ ਤੈਨੂੰ, ਅਤੇ ਇਹਨਾਂ ਤੋਂ ਬਿਨਾਂ ਵੀ ਜਿਹੜੇ ਨੇ ਇੰਦਰੀਆਂ ਤੋਂ ਬਗੈਰ, ਇਹ ਵੀ ਹੈ ਜਿਹੜਾ ਸੁਣਨ ਦਾ ਕੰਮ ਹੈ। ਇਹ ਕੰਨ ਸੁਣਦੇ ਨੇ, ਕੰਨ ਜਿਹੜੇ ਨੇ ਆਕਾਸ਼ ਦੀ ਅੰਸ਼ ਹੈ, ਕੰਨਾਂ ਦੇ ਅੰਦਰ 1/2 ਆਕਾਸ਼ ਹੈ, 1/8 ਬਾਕੀ 4 ਤੱਤ ਨੇ। ਇਸੇ ਤਰ੍ਹਾਂ ਸਾਰੀਆਂ 25 ਪ੍ਰਕਿਰਤੀਆਂ ਨੇ ਸਾਰੀਆਂ। ਜਿਹੜੇ ਤੇਰੀ ਰਸਨਾ ਹੈ, ਇਹਦੇ ਵਿੱਚ ਪਾਣੀ ਹੈ, ਇਹ ਪਾਣੀ ਕਰਕੇ ਸਵਾਦ ਆਉਂਦਾ। ਜਿਹੜਾ ਤੇਰਾ ਨੱਕ ਹੈ, ਇਹ ਮਿੱਟੀ ਦੀ ਅੱਧੀ ਅੰਸ਼ ਹੋਣ ਕਰਕੇ ਇਹਦੇ 'ਚ ਸੁਗੰਧੀ ਆਉਂਦੀ ਹੈ। ਜਿਹੜੀ ਤੇਰੀ ਸਪਰਸ਼ ਦੀ ਸ਼ਕਤੀ ਹੈ, ਉਹ ਅੱਧੀ ਹਵਾ ਹੋਣ ਕਰਕੇ ਉਹਦਾ ਤੈਨੂੰ ਸਪਰਸ਼ ਦਾ ਮਹਿਸੂਸ ਹੁੰਦਾ। ਇਸੇ ਤਰ੍ਹਾਂ ਦੇ ਨਾਲ ਸਾਰੀਆਂ ਇੰਦਰੀਆਂ ਜਿਹੜੀਆਂ ਤੇਰੀਆਂ ਅੱਖਾਂ ਨੇ, ਇਹ ਅਗਨ ਦਾ ਤੱਤ ਇਹਦੇ 'ਚ ਅੱਧਾ ਹੋਣ ਕਰਕੇ ਅੱਗਾਂ ਦੇਖਦੇ। ਹੁਣ ਤੂੰ ਦੱਸ ਇਹਨਾਂ ਪੰਜਾਂ ਤੱਤਾਂ ਤੋਂ ਕਿਹੜਾ ਤੱਤ ਹੈ? ਚੁੱਪ ਕਰ ਗਿਆ। ਫਿਰ ਕਹਿਣ ਲੱਗਿਆ ਵੀ ਮਹਾਰਾਜ, ਇਹ ਮੈਂ ਸੁਣਦਿਆ ਪ੍ਰਾਣ ਨਿਕਲ ਗਏ, ਪ੍ਰਾਣ ਨਿਕਲੇ ਤਾਂ ਆਦਮੀ ਮੁਰਦਾ ਹੋ ਜਾਂਦਾ। ਮਹਾਰਾਜ ਕਹਿੰਦੇ ਪ੍ਰਾਣ, ਪ੍ਰਾਣਾਂ ਦਾ ਸੁਭਾਅ ਹੈ ਭੁੱਖ ਲੱਗਣਾ, ਪਾਣੀ ਪੀਣਾ, ਇਹ ਪ੍ਰਾਣਾਂ ਦਾ ਸੁਭਾਅ ਹੋਇਆ ਕਰਦਾ। ਇਹ ਸੁਪਨ ਸੁਖੋਪਤ ਅਤੇ ਜਾਗਰਤ ਦੇ ਵਿੱਚ ਪ੍ਰਾਣ ਜਿਹੜੇ ਨੇ, ਉਹ ਸਦਾ ਇੱਕ ਰਸ ਨਹੀਂ ਰਹਿੰਦੇ, ਤੂੰ ਇੱਕ ਰਸ ਹੈ। ਅਤੇ ਤੂੰ ਫਿਰ ਵਿਚਾਰ ਕਰ ਵੀ ਤੂੰ ਕੌਣ ਹੈ? ਫਿਰ ਇਹ ਪ੍ਰਲੋਕ ਨੂੰ ਜਾਣ ਵਾਸਤੇ ਘੋੜਾ ਹੈ ਇਹ ਪ੍ਰਾਣ। ਜਦ ਤੇਰਾ ਤੂੰ ਜਾਂਦਾ ਨਾ, ਉਸ ਵੇਲੇ ਪ੍ਰਾਣ ਘੋੜਾ ਹੁੰਦੇ, ਪ੍ਰਾਣਾਂ ਦੇ ਆਸਰੇ 19 ਤੱਤਾਂ ਦਾ ਸੂਖਸ਼ਮ ਸਰੀਰ ਹੁੰਦਾ। 5 ਗਿਆਨ ਇੰਦਰੇ, 5 ਕਰਮ ਇੰਦਰੇ, ਮਨ, ਚਿੱਤ, ਬੁੱਧ, ਹੰਕਾਰ ਅਤੇ 5 ਪ੍ਰਾਣ, ਇਹ 19 ਚੀਜ਼ਾਂ ਪ੍ਰਾਣ 'ਤੇ ਸਵਾਰੀ ਕਰਕੇ ਪ੍ਰਲੋਕ ਨੂੰ ਜਾਂਦੀਆਂ। ਫਿਰ ਤੂੰ ਹੈਗਾ ਅਸਟੇ। ਫਿਰ ਕਹਿਣ ਲੱਗਿਆ ਵੀ ਮਹਾਰਾਜ, ਫਿਰ ਮੈਂ ਸੋਚ ਸੋਚ ਕੇ ਕਹਿਣ ਲੱਗਿਆ ਵੀ ਫਿਰ ਮੈਂ ਮਨ ਹਾਂ, ਕਿਉਂਕਿ ਮੈਂ ਇਹ ਕਹਿੰਦਾ ਵੀ ਮੈਂ ਦੁਸ਼ਮਣਾਂ ਨੂੰ ਫਤਿਹ ਕਰ ਲਾਂ, ਮੈਂ ਆਹ ਨੇਕ ਕੰਮ ਕਰ ਲਾਂ, ਮੈਂ ਉਹਨੂੰ ਸਜ਼ਾ ਦੇ ਦਾਂ। ਫਿਰ ਮਹਾਰਾਜ ਮੈਂ ਇਹ ਹੋਇਆ। ਮਹਾਰਾਜ ਕਹਿੰਦੇ ਇਹ ਤਾਂ ਮਨ ਦਾ ਧਰਮ ਹੈ, ਮਨ ਵਿੱਚ ਵਿਕਾਰ ਨੇ, ਤੇਰੇ 'ਚ ਕੋਈ ਵਿਕਾਰ ਨਹੀਂ, ਤੂੰ ਜਨਮ ਮਨ ਰਹਿਤ ਹੈ, ਮਨ ਜਿਹੜਾ ਇਹ ਕਦੇ ਟਿਕਦਾ ਨਹੀਂ, ਤੂੰ ਇੱਕ ਰਸ ਹੈ। ਉਸ ਵੇਲੇ ਕਹਿਣ ਲੱਗਿਆ ਮਹਾਰਾਜ, ਫਿਰ ਮੈਂ ਬੁੱਧੀ ਹੋਵਾਂਗਾ। ਮਹਾਰਾਜ ਕਹਿੰਦੇ ਜਿਹੜੀ ਬੁੱਧੀ ਹੈ ਨਾ, ਆਹ ਜਿਹੜੇ ਮਾਇਆ ਦੇ 3 ਗੁਣ ਨੇ, ਰਜੋ ਗੁਣ, ਤਮੋ ਗੁਣ, ਸਤੋ ਗੁਣ, ਤਮੋ ਗੁਣ ਤੋਂ ਤੇਰੇ ਸਥੂਲ ਇੰਦਰੇ ਬਣੇ ਨੇ। ਜਿਹੜੇ ਰਜੋ ਗੁਣ ਨੇ, ਇਹ ਤੋਂ ਤੇਰੀਆਂ 5 ਗਿਆਨ ਇੰਦਰੀਆਂ ਬਣੀਆਂ। ਜਿਹੜਾ ਸਤੋ ਗੁਣ ਹੈ, ਉਹ ਤੋਂ ਚੁਤਿਸ਼ਟਾ ਅੰਤਸ਼ਕਾਰ, ਤੇਰਾ ਮਨ, ਤੇਰੀ ਬੁੱਧੀ, ਤੇਰਾ ਅੰਤਸ਼ਕਾਰ ਅਤੇ ਜਿਹੜੀ ਝੂਠੀ ਮਾਇਆ, ਇਹ 4 ਚੀਜ਼ਾਂ ਇਹਦੇ ਸਤੋ ਗੁਣਾਂ ਤੋਂ ਬਣੀਆਂ ਨੇ। ਸੋ ਇਹ ਜਿਹੜਾ ਸਰੀਰ ਹੈ, ਇਹ ਤਾਂ ਹੈਗਾ ਰਥ, ਇੰਦਰੀਆਂ ਇਹਦੇ ਘੋੜੇ ਨੇ, ਅਤੇ ਜਿਹੜਾ ਪ੍ਰਾਣ ਨੇ ਉਹ ਕਾਠੀ ਪਾਈ ਹੋਈ ਹੈ, ਅਤੇ ਜਿਹੜਾ ਮਨ ਹੈ ਇਹ ਬਾਗਾਂ ਨੇ, ਬੁੱਧੀ ਇਹਦੀ ਡਰਾਈਵਰ ਹੈ, ਅਤੇ ਬੁੱਧੀ ਸਵਾਰ ਕਰਨ ਵਾਲਾ ਜਿਹੜਾ ਪਿੱਛੇ ਬੈਠਾ ਹੈ, ਬੱਗੀ ਚਲਾਉਣ ਵਾਲਾ ਹੋਰ ਹੈ, ਅਤੇ ਵਿਸਵਾਰ ਜਿਹੜਾ ਹੋਰ ਹੈ। ਇਸ ਕਰਕੇ ਤੂੰ ਇਹ ਮਨ ਜੋ ਇਹ ਵੀ ਨਹੀਂ ਹੈ। ਉਸ ਵੇਲੇ ਚਰਨੀ ਪੈ ਗਿਆ ਕਿ ਸੱਚੇ ਪਾਤਸ਼ਾਹ, ਇਸ ਤੋਂ ਗਾਹਾਂ ਮੇਰੀ ਅਕਲ ਨਹੀਂ ਜਾਂਦੀ, ਤੁਸੀਂ ਆਪ ਕਿਰਪਾ ਕਰਕੇ ਦੱਸੋ ਮੈਂ ਕੌਣ। ਮਹਾਰਾਜ ਕਹਿੰਦੇ ਰਹਿ ਜੀ, ਹੁਣ ਤਾਂ ਜਮਾਂ ਹੀ ਨੇੜੇ ਜਾ ਰਿਹਾ ਗੱਲ ਨੇ। ਇਹ ਜਿੰਨੇ ਅਸੀਂ ਬਚਨ ਕਰੇ ਹਾਂ, ਪਹਿਲਾਂ ਇਹਨਾਂ ਨੂੰ ਹਿਰਦੇ 'ਚ ਦੱਸਾਂ ਵੀ ਮੈਂ ਸਰੀਰ ਨਹੀਂ ਹਾਂ, ਸਰੀਰ ਦੇ ਜਿੰਨੇ ਸੰਬੰਧੀ ਹੈ ਉਹ ਸਾਰੇ ਸਰੀਰ ਦੇ ਨੇ, ਸਭ ਝੂਠੇ ਨੇ। ਸਰੀਰ ਛੱਡਣ ਤੋਂ ਬਾਅਦ ਕੋਈ ਨਹੀਂ ਰਿਹਾ ਤਾਂ। ਫਿਰ ਤੂੰ ਇੰਦਰੀਆਂ ਨਹੀਂ ਹੈ, 5 ਇੰਦਰੀਆਂ, ਗਿਆਨ ਇੰਦਰੀਆਂ। ਫਿਰ ਤੂੰ ਪ੍ਰਾਣ ਨਹੀਂ ਹੈ, ਤੂੰ ਮਨ ਨਹੀਂ ਹੈ, ਬੁੱਧੀ ਨਹੀਂ ਹੈ, ਤੂੰ ਚਿੱਤ ਨਹੀਂ ਹੈ, ਅਤੇ ਜਿਹੜੀ ਝੂਠੀ ਮਾਇਆ ਹੈ, ਇਹ ਤੂੰ ਗਲਤੀ ਦੇ ਨਾਲ ਆਪਣੇ ਆਪ ਨੂੰ ਮੈਂ ਸਮਝ ਕੇ ਕੰਮ ਕਰ ਰਿਹਾ। ਕਹਿੰਦੇ ਰਹਿ ਜੀ, ਹੁਣ ਧਿਆਨ ਦੇ ਇਹਨਾਂ ਦੇ ਉੱਤੇ ਜਿਹੜਾ ਹੈ ਨਾ, ਸਾਖੀ ਰੂਪ ਦੇ ਵਿੱਚ ਇਹਨਾਂ ਸਾਰਿਆਂ ਨੂੰ ਦੇਖਣ ਵਾਲਾ, ਸਾਰਿਆਂ ਨੂੰ ਚਲਾਉਣ ਵਾਲਾ, ਉਹ ਤੇਰਾ ਸਰੂਪ ਹੈ, ਅਤੇ ਉਸ ਸਰੂਪ ਨੂੰ ਜੋਤੀ ਸਰੂਪ ਵੀ ਕਹਿੰਦੇ ਨੇ। Thank you. ਆਪਣਾ ਮੂਲ ਪਛਾਣ। ਕਿੱਡੀ ਬੜੀ ਬਾਤ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿ ਰਹੇ, ਲੇਕਿਨ ਸਾਡੇ ਭਲੇ ਦੀ ਗੱਲ ਹੋਣ ਦੇ ਬਾਵਜੂਦ ਕੀ ਮਜ਼ਾ ਰਿਹਾ ਸੀ ਇਸ ਗੱਲ ਦੇ ਉੱਤੇ ਟਿਕੀਏ, ਕਿਉਂਕਿ ਪਰਦੇ ਬਹੁਤੇ ਪੈ ਗਏ। ਇੰਨੇ ਕੁ ਬਚਨ ਨਾਲ ਨਹੀਂ ਇਹ ਲੈਂਦੇ, ਇਹਦੇ ਵਾਸਤੇ ਕਮਾਈ ਕਰਨੀ ਪੈਂਦੀ ਹੈ, ਜਾਂ ਸਮਰੱਥ ਗੁਰੂ ਹੋਵੇ ਅਤੇ ਜਾਂ ਕਮਾਈ ਹੋਵੇ। ਮਹਾਤਮਾ ਦਾ ਕੰਮ ਹੁੰਦਾ ਰਾਹ ਦੱਸਣਾ, ਕੰਮ ਇੱਥੇ ਪਹੁੰਚਣਾ ਆਪਣਾ ਕੰਮ ਹੁੰਦਾ। ਪੰਜ ਪਰਦੇ ਪਏ ਹੋਏ ਨੇ, ਇੱਕ ਸਰੀਰ ਦਾ ਪਰਦਾ ਪੈ ਗਿਆ, ਇੱਕ ਪ੍ਰਾਣਾਂ ਦਾ ਪੈ ਗਿਆ, ਅਤੇ ਇੱਕ ਪੈ ਗਿਆ ਮਨ ਦਾ ਪਰਦਾ, ਇੱਕ ਪੈ ਗਿਆ ਬੁੱਧੀ ਦਾ, ਅਤੇ ਇੱਕ ਗਿਆਨ ਦਾ। ਹੁਣ ਪੰਜ ਪਰਦਿਆਂ 'ਚੋਂ ਲੰਘੇ ਕਿਵੇਂ? ਗੱਲ ਤਾਂ ਅਸੀਂ ਸਾਰਿਆਂ ਨੇ ਸੁਣ ਲਈ। ਕੋਈ ਭਾਗਾਂ ਵਾਲਾ ਬੰਦਾ ਹੁੰਦਾ ਜਿਹਦੇ ਮਨ 'ਚ ਵੱਸਦੀ, ਇਹ ਕਦਾ ਹੋਇਆ ਕਰ ਕੋਟਨ ਮੈਂ ਨਾਨਕ ਕੋ ਨਾਰਾਇਣ ਜੀ, ਜਿਹਦੇ ਹਿਰਦੇ 'ਚ ਵੱਸ ਗਈ ਉਹਨੂੰ ਹੁਣੇ ਗਿਆਨ ਹੋ ਜਾਏਗਾ, ਦੇਰ ਨਹੀਂ ਲੱਗਦੀ। ਪਰ ਤਾਂ ਹੁੰਦਾ ਹੈ ਜੇ ਉਹ ਪੰਜ ਪਰਦੇ ਉਹਨੇ ਤੋੜੇ ਹੋਣ ਪਹਿਲਾਂ। ਪੰਜਵਾਂ ਪਰਦਾ ਤੋੜਿਆ ਜਾਂਦਾ ਇਸੇ ਬਚਨ ਨਾਲ। ਪਹਿਲਾ ਜਿਹੜਾ ਹੈ ਜਿਹਨੂੰ ਅੰਨਮਈ ਕੋਸ਼ ਕਹਿੰਦੇ ਨੇ, ਉਹਦਾ ਅਭਿਆਸ ਹੋਰ ਹੈ, ਪ੍ਰਾਣਮਈ ਦਾ ਹੋਰ ਹੈ, ਮਨੋਮਈ ਦਾ ਹੋਰ ਹੈ, ਬੁੱਧਮਈ ਦਾ, ਵਿਗਿਆਨ ਦਾ ਹੋਰ ਹੈ ਅਤੇ ਅਗਿਆਨ ਦਾ ਹੋਰ। ਸੋ ਇਹ ਪੰਜ ਪਰਦੇ ਤੋੜ ਕੇ ਜਦੋਂ ਆਦਮੀ ਦੀ ਬਿਰਤੀ ਇੱਥੇ ਟਿਕ ਜਾਂਦੀ ਹੈ, ਆਪਣੇ ਸਰੂਪ ਨੂੰ ਸਮਝ ਜਾਂਦਾ, ਫਿਰ ਉਹ ਡੋਲਦਾ ਨਹੀਂ ਕਿਸੇ ਗੱਲ ਤੋਂ, ਕਿਉਂਕਿ ਉਹਨੂੰ ਪਤਾ ਵੀ ਜੰਮਦਾ ਮਰਦਾ ਹੈ ਹੀ ਨਹੀਂ ਇੱਥੇ, ਇਹ ਤਾਂ ਸਭ ਅਗਿਆਨ ਜੰਮਦਾ, ਅਗਿਆਨ ਮਰਦਾ। ਹਉਮੈ ਨੂੰ ਜੰਮਣ ਮਰਨਾ, ਹਉਮੈ ਇਹ ਜਾਤ ਹੈ, ਹਉਮੈ ਕਰਮ ਕਮਾਏ, ਹਉਮੈ ਹੀ ਬੰਧਨਾ, ਫਿਰ ਜੋਨੀ, ਵਾਰ ਵਾਰ ਹਉਮੈ ਮਰੇਗੀ, ਵਾਰ ਵਾਰ ਜੰਮੇ। ਸੋ ਇਹ ਇੱਥੇ ਗੁਰੂ ਸਾਨੂੰ ਪਹੁੰਚਾਉਂਦਾ ਹੈ ਵੀ ਤੂੰ ਆਪਣੇ ਸਰੂਪ ਨੂੰ ਪਛਾਣ, ਨਾ ਤੂੰ ਜੰਮਦਾ, ਨਾ ਤੂੰ ਕਦੇ ਮਰਦਾ, ਨਾ ਤੈਨੂੰ ਦੁੱਖ ਹੁੰਦਾ, ਤੂੰ ਤਾਂ ਇੱਕ ਰਸ ਹੈ, ਤੇਰੀ ਸੱਤਾ ਦੇ ਨਾਲ ਸਰੀਰ ਚੱਲ ਰਿਹਾ। ਤੂੰ ਗਲਤੀ ਦੇ ਨਾਲ ਮਸ਼ੀਨ ਨੂੰ ਆਪਣਾ ਆਪ ਕਹਿ ਲਿਆ, ਜਿਵੇਂ ਕੋਈ ਬੰਦਾ ਕਾਰ ਚਲਾ ਰਿਹਾ, ਡਰਾਈਵਰ ਚਲਾ ਰਿਹਾ ਕਾਰ, ਅਤੇ ਪਿਛਲੀ ਸੀਟ 'ਤੇ ਬੈਠਿਆ ਕਹੀ ਜਾਵੇ ਮੈਂ ਕਾਰ, ਮੈਨੂੰ ਹੌਲੀ ਨਹੀਂ ਚਲਾ, ਮੈਨੂੰ ਟੋਇਜ ਨਾ ਸਿਰ, ਡਰਾਈਵਰ ਵੀ ਹੈਰਾਨ ਹੋ ਜਾਏਗਾ ਵੀ ਇਹ ਮਾਲਕ ਨੇ ਸ਼ਰਾਬ ਪੀਤੀ ਹੋਈ ਹੈ, ਨਸ਼ਾ ਕਰਦਾ, ਡਰੱਗ ਕਰਦੀ ਹੋਈ ਹੈ, ਵੀ ਤੂੰ ਆਰਾਮ ਨਾਲ ਬੈਠਾ ਹੈ, ਮੈਂ ਗੱਡੀ ਚਲਾ ਰਿਹਾ। ਇਸੇ ਤਰ੍ਹਾਂ ਬੁੱਧੀ ਹੈ, ਗੱਡੀ ਨੂੰ ਚਲਾ ਰਹੀ ਹੈ ਸਰੀਰ, ਮਨ ਬਾਗਾਂ ਨੇ, ਤਾਰਾਂ ਨੇ ਇਹਦੀਆਂ, ਅਤੇ ਜਿਹੜੇ ਪ੍ਰਾਣ ਨੇ ਉਹ ਇੰਜਣ ਹੈ, ਅਤੇ ਬਾਕੀ ਜਿਹੜਾ ਸਰੀਰ ਹੈ ਬਾਹਰਲੀ ਬੋਡੀ ਹੈ। ਆਪਾਂ ਤਾਂ ਇਹਦੇ ਵਿੱਚ ਸਫ਼ਰ ਕਰਨ ਵਾਲੇ ਹਾਂ, ਆਰਾਮ ਨਾਲ ਬੈਠੇ ਦੁਨੀਆਂ ਦੇਖਦੇ ਹਾਂ, ਚੰਗਾ ਵੀ ਹੁੰਦਾ, ਮਾੜਾ ਵੀ ਹੁੰਦਾ, ਅਤੇ ਸਾਡੀ ਕਦੇ ਮੌਤ ਨਹੀਂ ਹੁੰਦੀ, ਕਦੇ ਵੀ ਨਹੀਂ ਇਹ ਮਰਿਆ ਕਰਦਾ, ਨਾ ਇਹ ਸਰੀਰ ਬਦਲਦਾ, ਇਹ ਤਾਂ ਐਵੇਂ ਜਿਵੇਂ ਸਾਖੀ ਰਹਿੰਦਾ, ਹਰ ਵਾਰ ਸੱਤਾ ਦੇ ਹੀ ਜਾਂਦਾ। ਅਗਿਆਨ ਸਰੀਰ ਬਦਲਦਾ, ਅਗਿਆਨ ਨੂੰ ਜੰਮਣਾ, ਅਗਿਆਨ ਨੂੰ ਮਰਨਾ। ਸੋ ਜਦ ਤੱਕ ਆਦਮੀ ਅਗਿਆਨ 'ਚ ਹੈ ਉਹਨੂੰ ਮਾਇਆ ਕਹਿੰਦੇ, ਬਾਬਾ ਮਾਇਆ ਸਾਥ ਨਾ ਹੋਏ, ਇਹਨ ਮਾਇਆ ਜਗ ਮੋਇਆ ਬਿਰਲਾ ਬੀਜ ਬੁੱਝਿਆ। ਜਦੋਂ ਮਾਇਆ ਦਾ ਪਰਦਾ ਉਤਰ ਗਿਆ ਫਿਰ ਕੀ ਹੁੰਦਾ, ਜਬ ਹਮੋ ਤੇ ਤਬ ਤੂੰ ਨਾਹੀਂ। ਜਿੰਨਾ ਚਿਰ ਮਾਇਆ ਦਾ ਪਰਦਾ ਅਤੇ ਮੈਂ ਆਪਣੇ ਆਪ ਨੂੰ ਝੂਠੀ ਮੈਂ ਕਹਿਣਾ, ਉਹਨਾਂ ਚਿਰ ਵਾਹਿਗੁਰੂ ਨਹੀਂ। ਹੁਣ ਵਾਹਿਗੁਰੂ ਕਿੱਥੇ ਰਹਿ ਗਿਆ? ਸਰੀਰ ਵਿੱਚ ਰਹਿੰਦਾ ਹੈ, ਧੰਨ ਫਿਰਕਾ ਇੱਕ ਹੀ ਸੰਗ ਵਸਾ, ਉਹ ਫਿਰ ਕਿੱਥੇ ਹੋਇਆ? ਆਹ ਜਿਹੜਾ ਮੈਂ ਕਿਹਾ ਨਾ, ਮਹਾਰਾਜ ਨੇ ਸਰੂਪ ਸਮਝਾਇਆ ਉਹਨੂੰ, ਕਹਿੰਦੇ ਲੈ ਲੈ ਬੁਲਾਰ, ਤੈਨੂੰ ਅਗਲੀ ਗੱਲ ਵੀ ਦੱਸ ਦਿੰਦੇ, ਉਹ ਇਹ ਹੈ ਮਨ ਮੈਂ ਆਪ, ਮਨ ਆਪਣੇ ਮੈਂ। ਆਹ ਜਿਹੜਾ ਤੂੰ ਹੈ ਨਾ, ਤੂੰ ਉਹਦੇ ਵਿੱਚ ਹੈ, ਉਹ ਤੇਰੇ ਵਿੱਚ ਹੈ, ਤੁਸੀਂ ਦੋਵੇਂ ਓਤ ਪੋਤ ਹੋਏ ਹੋ। ਸਿਰਫ ਪੜਦਾ ਇੱਕ ਕੰਮ ਰਹਿ ਗਿਆ, ਉਹ ਗੁਰੂ ਦੇ ਹੱਥ 'ਚ ਹੁੰਦਾ, ਉਹ ਹੈਗਾ ਪਿਆਰ ਦੀ ਖੇਤ, ਅਤੇ ਗੁਰੂ ਦੇ ਹੱਥ ਵਿੱਚ ਇਹ ਹੈ ਕਿ ਨਾਨਕ ਨਦਰੀ ਨਦਰ ਨਿਹਾਲ, ਨਦਰ ਕਰਤੀ ਅਤੇ ਨਦਰ ਦੇ ਨਿਹਾਲ ਪਰਦਾ ਤੋੜ ਕੇ, ਤੂੰ ਤੂੰ ਕਰਤਾ ਤੂੰ ਹੂਆ, ਮੁਝਵੇਂ ਰਾਹ ਨਾ ਹੂੰ, ਜਾ ਬਾਪਾ ਵਰਗਾ ਮਿਟ ਗਿਆ, ਜਦ ਦੇਖਾਂ ਤਾਂ ਤੂੰ ਬਣ ਗਿਆ ਮੈਂ ਖਤਮ ਹੋ ਗਿਆ। ਇਹ ਮਹਾਰਾਜ ਤੂੰ ਇਹ ਬਣਾ ਰਹੇ ਸੀ, ਜਬ ਹਾਂ ਹੋ ਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ, ਅਨਲ ਅਗਮ ਜੈਸੇ ਲਹਿਰ ਮਯੋ ਗਗਨ, ਜਲ ਕੇਵਲ ਜਲ ਮਾਹੀ। ਪਾਣੀ ਦੇ ਵਿੱਚੋਂ ਲਹਿਰ ਉੱਠੀ ਹੈ ਅਤੇ ਉਹ ਪਾਣੀ ਤੋਂ ਬਾਹਰ ਤਾਂ ਹੈ ਨਹੀਂ, ਪਾਣੀ ਦੇ ਵਿੱਚ ਹੀ ਹੈ। ਮਾਧਵੇ ਕਿਆ ਕਹੀਏ ਪਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ, ਜਿਹਾ ਜਿਹਾ ਅਸੀਂ ਮੰਨ ਰਹੇ ਹਾਂ, ਕਹਿੰਦੇ ਇਹੋ ਜਿਹਾ ਤਾਂ ਹੈ ਹੀ ਨਹੀਂ, ਐਡਾ ਭਰਮ ਪੈ ਗਿਆ, ਇਸ ਭਰਮ ਦੇ ਵਿੱਚੋਂ ਅਸੀਂ ਨਿਕਲਦੇ ਨਹੀਂ, ਅਤੇ ਜੰਮਣਾ ਮਰਨਾ ਤਾਂ ਸਾਨੂੰ ਕਬੂਲ ਹੈ, ਕੁੱਤੇ ਬਿੱਲੇ ਬਣਨਾ ਕਬੂਲ ਹੈ, ਲੇਕਿਨ ਭਰਮ 'ਚੋਂ ਨਿਕਲਣਾ ਕਬੂਲ ਨਹੀਂ। ਭਰਮ ਚੋਂ ਨਿਕਲਦਾ ਸੀ, ਕੋਈ ਯਤਨ ਨਹੀਂ ਕਰਦੇ ਵੀ ਅਸੀਂ ਸਦਾ ਵਾਸਤੇ ਅਮਰ ਦੇਸ਼ ਵਿੱਚ ਪਹੁੰਚ ਕੇ ਅਮਰ ਜੀਵਨ ਸਾਨੂੰ ਪ੍ਰਾਪਤ ਕਰੇ। ਅਮਰ ਜੀਵਨ ਕੀ ਆ? ਪਰਮੇਸ਼ੁਰ ਦਾ ਹੀ ਰੂਪ ਹੋ ਜਾਂਦਾ, ਬਾਹਰ ਨਹੀਂ ਰਿਹਾ ਕਰ, ਰਸੋਈ ਫਿਰ ਕੇ ਤੂੰ ਵਿਆਹ ਜਾ ਕੋ ਕਹਿਤਾ ਔਰ। ਸੋ ਉਸ ਵੇਲੇ ਕਹਿੰਦੇ ਕਿੱਦਾਂ ਭਰਮ ਹੈ ਮਾਧਵੇ, ਕਿਆ ਕਹੀਆ ਭਰਮ ਐਸਾ, ਜੈਸਾ ਮਾਨੀਆ ਹੋਏ ਨਾ ਤੈਸਾ, ਨਰਪਤ ਏਕ ਸੰਘਾਸਨ ਸੋਇਆ, ਸੁਪਨੇ ਪਿਆ ਪਿਖਾਰੀ, ਅਛਤ ਰਾਜ ਵਿਛੜ ਦੁੱਖ ਪਾਇਆ, ਰਾਜ ਹੈਗਾ ਸੁਪਨੇ 'ਚ ਵਿਛੜ ਕੇ ਦੁੱਖ ਪਾਉਂਦੇ, ਸੋ ਗਤ ਪਈ ਹਮਾਰੀ। ਲੇਕਿਨ ਜਦ ਗੁਰੂ ਨੇ ਕਿਰਪਾ ਕਰਕੇ ਸਰੂਪ ਦਿਖਾ ਦਿੱਤਾ, ਉਸ ਵੇਲੇ ਸਮਝ ਆ ਗਈ, ਰਾਜ ਭਿਅੰਗ ਪ੍ਰਸੰਗ ਜੈਸੇ ਹੈ ਅਬ ਕਿਛ ਮਰਮ ਜਨਾਇਆ। ਹਨੇਰੇ 'ਚ ਰੱਸੀ ਪਈ ਸੀ, ਬਲ ਖਾਧੇ ਹੋਏ ਸੀ ਅਤੇ ਅੱਖਾਂ ਮਲ ਦੇ ਕੋਲ ਆ ਗਏ, ਸੱਪ ਕਹਿ ਕੇ ਅੰਦਰ ਜਾ ਵੜੇ, ਨਿਕਲੇ ਹੀ ਨਹੀਂ ਬਾਹਰ। ਜਦ ਦਿਨ ਚੜ੍ਹ ਗਿਆ ਹੈਰਾਨ ਹੋ ਗਏ, ਸੱਪ ਤਾਂ ਨਹੀਂ ਸੀ, ਐਵੇਂ ਹੀ ਡਰਦਿਆਂ ਨੇ ਸਾਹ ਚ ਖਾਇਆ, ਇਹ ਤਾਂ ਰੱਸੀ ਹੋ ਪਈ ਸੀ। ਕਹਿੰਦੇ ਸਾਨੂੰ ਹੁਣ ਪਤਾ ਲੱਗ ਗਿਆ ਵੀ ਆਹ ਜਿਹੜਾ ਸੰਸਾਰ ਹੈ ਇਹਦੇ ਵਿੱਚ ਸੰਸਾਰ ਨਾਮ ਦੀ ਕੋਈ ਚੀਜ਼ ਨਹੀਂ, ਇਹ ਤਾਂ ਵੈਗੂ ਆਪੇ ਹੀ ਆਪਣੇ ਰੰਗ ਦਿਖਾ ਰਹੇ, ਅਨੇਕ ਰੰਗਾਂ 'ਚ ਹੋ ਕੇ ਖੇਡ ਰਹੇ। ਕਥੂ ਸੁਚੇਤ ਹੋਏ ਕਿ ਚੇਤਨਾ ਕੋ ਚਾਰ ਕੀਓ, ਕਥੂ ਚਿੰਤ ਹੋਏ ਕਿ ਸੋਭਤ ਅਚੇਤ, ਕਥੂ ਭਿਖਾਰੀ ਹੋਏ ਕਿ ਮੰਗ ਤੇ ਫਿਰ ਤਕਲੀਫ, ਕਹੂੰ ਮਹਾਂਦਾਨ ਹੋਏ ਕਿ ਮੰਗਿਓ ਤਨ ਦੇ, ਕਹੂੰ ਮਹਾਰਾਜਨ ਕੋ ਦੀਜਤ ਅਨੰਤ 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 ਦਾਨ, ਕਹੂੰ ਮਹਾਰਾਜਨ ਤੇ ਛੀਨ ਜਿੱਤ ਲੇ ਤੋ, ਕਹੂੰ ਬੇਦਰੀਤ, ਕਹੂੰ ਤਾਸਿਓ ਬੁਤਰੀਤ, ਕਹੂੰ ਤਿਰਗੁਣ ਅਤੀਤ, ਕਹੂੰ ਸਰਗੁਣ ਸੁਪੇਤ। ਇਹ ਤਾਂ ਸਾਰਿਆਂ ਰੰਗਾਂ 'ਚ ਆਪੇ ਹੀ ਖੇਡ। ਕਹਿੰਦੇ ਭਰਮ ਜਾਂਦਾ ਰਿਹਾ, ਰਾਜ ਪਿਆੰਗ ਪ੍ਰਸੰਗ ਜੈਸੇ ਹੈ ਅਬ ਕਿਛ ਮਰਮ ਜਨਾਇਆ, ਅਨ ਕਟਕ ਜੈਸੇ ਕੂਲ ਪਰੇ ਅਬ ਕਹਿਤੇ ਕਹਿ ਨਾਇਆ। ਸੋਨੇ ਦੇ ਗਹਿਣੇ ਦੇ ਕੇ ਅਸੀਂ ਭੁੱਲ ਗਏ ਵੀ ਆਹ ਨੱਥ ਹੈ, ਮਛਲੀ ਹੈ, ਦੜਦਾ ਹਾਰ ਹੈ, ਆਹ ਚੂੜੀਆਂ ਨੇ ਅਤੇ ਆਹ ਕਾਂਟੇ ਨੇ। ਲੇਕਿਨ ਹੈਰਾਨੀ ਹੋਈ, ਇਹ ਤਾਂ ਸੋਨਾ ਇੱਕੋ ਹੀ ਸੀਗਾ, ਸਾਰਾ ਰੂਪ ਇਹ ਧਾਰੇ ਹੋਏ ਸੀ ਸੋਨੇ ਨੇ ਹੱਟ। ਸੋ ਇਸ ਤਰ੍ਹਾਂ ਦੇ ਨਾਲ ਸਰਵੇ ਅਨੇਕ ਸਵਾਮੀ ਸਭ ਕੱਟ ਭੋਗ ਵੈ ਸੋਈ, ਇਹ ਤਾਂ ਸਾਰਿਆਂ ਦੇ ਅੰਦਰ ਉਹੀ ਵਾਹਿਗੁਰੂ। ਗੁਰੂ ਨਾਨਕ ਪਾਤਸ਼ਾਹ ਨੇ ਸਰੂਪ ਦਿਖਾਉਂਦੇ ਨੇ, ਅਸਲੀ ਸਰੂਪ ਦਿਖਾਤਾ, ਵਾਹਿਗੁਰੂ ਨੇ ਦਿਖਾਤਾ। ਕਹਿ ਰਵਿਦਾਸ ਹਾਥ ਪੈ ਨੇੜੇ, ਹੱਥ ਨਾਲੋਂ ਵੀ ਨੇੜੇ ਹੈ ਕਹਿੰਦੇ, ਸਹਿਜੇ ਹੋਏ ਸੋਈ, ਰੱਬ ਤਾਂ ਬਹੁਤਾ ਹੀ ਨੇੜੇ ਹੈ। ਸੋ ਇਸ ਤਰ੍ਹਾਂ ਦੇ ਨਾਲ ਜਦੋਂ ਸਰੂਪ ਦੇ ਦਰਸ਼ਨ ਕਰਾਏ, ਹੁਣ ਠਹਿਰ ਨਹੀਂ ਸਕਦੀ ਸੀ ਉੱਥੇ ਬਿਰਤੀ, ਬਿਰਤੀ ਉਸ ਥਾਂ 'ਤੇ ਬੰਨਣ ਵਾਸਤੇ ਯੁੱਗ ਬੀਤ ਜਾਂਦੇ, ਜਨਮਾਂ ਦੇ ਜਨਮ ਬੀਤ ਜਾਂਦੇ, ਲੇਕਿਨ ਇੱਥੇ ਬਿਰਤੀ ਬੰਨਣੀ ਹੁੰਦੀ, ਥੱਲੇ ਉਤਰਦੀ ਹੈ ਵਾਰ ਵਾਰ। ਸੋ ਗੁਰੂ ਨਾਨਕ ਪਾਤਸ਼ਾਹ ਨੇ ਕਰੀ ਕਿਰਪਾ, ਕਹਿੰਦੇ ਹੋਰ ਆਏ ਸਾਵਧਾਨ ਹੋ ਗਿਆ, ਕਹਿੰਦੇ ਕਹੋ ਵਾਹਿਗੁਰੂ। ਵਾਹਿਗੁਰੂ ਕਹਿਣ ਦੀ ਦੇਰ ਸੀ, ਰੋਂ ਰੋਂ 'ਚ ਵਾਹਿਗੁਰੂ, ਮਸਤਕ ਵਿੱਚ ਵਾਹਿਗੁਰੂ, ਵਜਰ ਕਪਾਟ ਖੁੱਲ੍ਹ ਗਏ, ਨੇਤਰਾਂ ਦੇ ਛੌੜ ਕੱਟ ਗਏ, ਜਿੱਧਰ ਦੇਖਦਾ ਤੂੰ ਹੀ ਤੂੰ, ਤੂੰ ਹੀ ਤੂੰ, ਹੋਰ ਨਜ਼ਰ ਨਹੀਂ ਆਉਂਦਾ। ਚੌਂਕੜਾ ਮਾਰ ਕੇ ਬੈਠ ਗਿਆ, ਘੰਟਿਆਂ ਵੱਧੀ ਬੈਠਾ। ਮਹਾਰਾਜ ਨੇ ਫਿਰ ਸਾਵਧਾਨ ਕਰਿਆ ਉਸ, ਕਹਿੰਦੇ ਲੈ ਰਾਏ ਹੁਣ ਅਸੀਂ ਜਾਂਦੇ ਹਾਂ ਅਤੇ ਹੋਰ ਸੰਸਾਰ ਦਾ ਥਾਂ ਥਾਂ ਦੇ ਉੱਤੇ ਸਾਡਾ ਇੰਤਜ਼ਾਰ ਹੋ ਰਿਹਾ, ਅਤੇ ਹੁਣ ਤੂੰ ਇਸ ਦਾ ਅਭਿਆਸ ਕਰ ਅਤੇ ਆਪਣਾ ਜੀਵਨ ਸਫਲ ਕਰ, ਥੋੜ੍ਹੇ ਜਿਹੇ ਦਿਨ ਤੇਰੇ ਹੋਰ ਰਹਿੰਦੇ ਨੇ, ਉਹਦੇ ਬਾਅਦ ਜਿਸ ਲੋਕ ਵਿੱਚ ਅਸੀਂ ਜਾਣਾ ਉੱਥੇ ਹੀ ਪੈ ਜਾਣਾ, ਉੱਥੇ ਤਾਂ ਆਪਾਂ ਆਪਸ ਵਿੱਚ ਮਿਲ ਲਾਂਗੇ। ਸੋ ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ,